ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅੰਤ ਨਾ ਪਾਵਤ ਦੇਵ ਸਵੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਭੇਦ ਬਰੰਚ ਵਿਚਾਰ ਰਹਿਓ ਹਰ ਜਾਪ ਨ ਛੱਡਿਓ ਏਕ ਘੜੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਹੋ ਗੁਰ ਜੋਤਿ ਅਰਜਨ ਮਾਹੇ ਥਰੀ ਜਗ ਔਰ ਨ ਜਾਹੇ ਮਹਾਤਮ ਅਵਤਾਰ ਉਜਾਗਰ ਆਣ ਕੀਓ ਤਿਨਕੇ ਦੁਖ ਕੋਟ ਕਧੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ ਏ ਪਾਦਤ ਤੇ ਮਤ ਚੂਕ ਹੈ ਰੇ ਮਨ ਭੇਦ ਬਭੇਦ ਨ ਜਾਣ ਬੀਓ ਪ੍ਰਤਸ਼ ਹਿਰਦੈ ਗੁਰੇ ਅਰਜਨ ਕੈ ਹਰ ਪੂਰਨ ਬ੍ਰਹਮਨ ਵਾਸ ਲਿਓ ਜਬ ਲਓ ਨਹੀਂ ਪਾਗਲ ਲਾਰ ਉਦੈ ਤਬ ਲਓ ਭ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇਹ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨਾ ਆਇਓ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਭਰਨ ਨ ਸਕੈ ਮਹਿਮਾ ਜੋ ਤਿਹਾਰੀ ਅਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਸੰਤ ਏਕੋ ਸੁਨਿਯੰਤ ਏਕੋ ਵਰਤੰਤ ਏਕੋ ਨਰਹਰੈ ਨਾਮ ਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ ਦ੍ਰਿਸ਼ਟੰਤ ਏਕੋ ਸੁਨਿਯੰਤ ਏਕੋ ਵਰਤੰਤ ਏਕੋ ਨਰਹਰੈ ਨਾਮ ਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ ਸ਼ਮਲਾ ਹਰ ਇੱਕ ਸਹਿ ਅਰਦਾਸ ਹੈ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਆਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ ਦਾਨ आपे आप ले हो आवन जाना हुक्म सब निचल तुद थो नानक मंगदान कर कृपा नाम देहो आवन जाना हुक्म सब निचले तुद थो नानक मंगदान कर कृपा नाम देहो
वाहिगुरु जी का खालसा वाहिगुरु जी की फतेह। सतगुरु महाराज दी परम पवित्र हजूरी दे विच जुड़ बैठे परम सत्कार जो खालसा साध संगत जी आप सरबत गुरमुख प्यारे धनता योग हो सतगुरु महाराज दे चरण शरण दे विच आउण दा सुभाग समा प्राप्त होया है। वड्डा भाग भेटे गुरदेवा जीव दे अत्यंत वड्डे संगे कर्म होण सतगुरु महाराज दे नाल मिलाप हुंदा है। सतगुरु महाराज दी बख्शी होई संगत दे विच जुड़ बैठदा है। जुड़ बैठ के नाम बाणी दे जस नूं सरवण करदा है। आप सरबत गुरों प्यारे सतगुरु महाराज दे बाणी दे अलाही कीर्तन दा आनंद मान रहे सी। लड़ेवार कथा सतगुरु महाराज दे बाणी दी इस पवित्र पावन स्थान ते लगातार पिछले काफी समय तो चलदे आ रही है। चलदे चलदे गुरबाणी दी कथा नूं पढ़दे सुनदे जैत श्री दे वार दे विच पुज्जे हां। जैत श्री दे वार दा ए आखरी श्लोक है जिसका पाठ बड़े प्रेम भाव दे नाल आप गुरमुख प्यारिया ने सरवण किया है। इस शब्द की कथा सुनहर कथा उतारी मैल महापुनीत भय सुख सैल हरि परमेश्वर दे नाम बाणी की कथा नु सुन के मन दे पापा दी मैल उतरदी है। और महापुनीत बड़ा पवित्र हो जाता है मन। सुख सैल सैल का अर्थ हुंदा पहाड़। पहाड़ जिहड़े कहन तो भाव बेअंत सुख गुरमुख प्यारे नूं उस नूं प्राप्त हुंदे हन जिस नूं सतगुरु महाराज दे पवित्र पावन बाणी दे कथा विचार सुन दा सुभाग समा प्राप्त हुंदा है। सब ते उत्तम हर की कथा नाम सुनत दर्द दुख लथा। सब तो श्रेष्ठ साधन है एक उत्तम पंथ सुनियो गुर संगत तह मलंत जम त्रास मिटाई। श्रेष्ठ मार्ग है साध संगत जिस दे विच मिलके जमां दे त्रास डर दूर हो जांदा है। मेरे माधव जी सत संगत मिले सो तरिया। सतगुरु महाराज नितनेम दी बाणी रहरास दे शब्द दे विच पंजम पातशाह गुजरी राग दे विच फरमा रहे हन मेरे माधव जी सत संगत मिले सो तरिया। जो भी सत संगत दे विच मिलदा है संसार समुंदर तो तर जांदा है। मिलना चाहे सिंध को कर सरता को संग। सिंध नाम समुंदर दा हुंदा। समुंदर नूं मिलना चाहे जल पानी ते ओनो सरता नदी दे संगत करनी पैंदी है। नदी दे विच मिल गया पानी, समझ लो समुंदर दे विच मिल गया। तुलसी हर के मिलन को मार्ग है सतसंग। हरे परमेश्वर दे नाल मिलन वास्ते मार्ग रस्ता है सतसंग। जिस तरह पानी बूंद समुंदर दे नालों विछड़ गई है, विछड़े किवें? हवा दी उपाधि करके। बहुत तेज हवा वगी, उस तेज हवा ने समुंदर दे विच लहरां पैदा कर दित्तियां। लहरां दे विचों कुछ किनके पानी दे समुंदर नालों वखरे हो गए तां उड़ गए। उन्हां किनकियां ने इकट्ठे होके एक बदलदा रूप धारिया और दूर चले जांदे हन। फिर कठे होके धरती ते डिगदे हन, पर बूंद दे हर मौके कशिश खिच इहे ही रहिंदे हां, मैं अपने सहु सागर दे नाल मिला, समुंदर दे नाल मिला। हर वक्त कोशिश रहिंदी है, जिथे भी फिर धरती ते डिगदे हां निमान वल नूं आउंदे हां। निमान वल नूं आउंदे बहुता इकट्ठ हो जावे, उन्हां ही बूंदा दा इक वाहड़ा बन जांदा है। उस तों अगे वाहड़ियां दा इकट्ठ होके एक नदी बन जांदी है। नदी फिर हौले हौले चलदे चलदे समुंदर दे विच डिग पैंदे है, मिल जांदे है जिथों विछड़े सी। इसे तरह जीव ब्रह्म दे नालों विछड़ गया है। विछड़िया किस तरह? माया दे उपाधि करके, माया दे लहर वजे जीव वखरा हो गया, विछोड़ दिता ब्रह्म दे नालों माया ने। हुन जीव कई जुनिया दे विच आया ब्रह्म नालों विछड़ के। फिरदे फिरदे नूं मनुखा देही प्राप्त हो गई। मनुखा देही दे विच खिच है अपने सौ सागर ब्रह्म दे नाल मिलने दी। जिन्ना गुरमुख प्यारियां दे अंदर ए परबल हो गई है, ओ गुरमुख प्यारे सत संगत दे रूप दे विच एकत्र हुंदे हन और सतगुरु महाराज दे नाम बाणी नूं पढ़दे सुनदे हन। सत संगत एक नदी है। नदी जिस तरह समुंदर दे विच मिलदे है, इस तरह जीव सत संगत दे विच मिलिया होया ब्रह्म दे विच मिल जांदा है। यह तो है, कई बार देर तो हो सकते है, एक जन्म दे विच ना भी मिलिया जावे ते उहनू दूजा जन्म धारना पवेगा, क्योंकि सतसंगत दे विच मिल के जिसने गुरु महाराज का उपदेश ग्रहण कर लिया, गुरु महाराज के उपदेश नूं ग्रहण करके उस उपदेश की कमाई की, रहत दे विच तैयार बर रहा और करहत दे विचों बचिया। जिस मौके सतगुरु महाराज सिख नूं अपने चरणा दे नाल ला लैंदे हन, नाम बख्शदे हन, फिर अमृत नाम दे दिंदे हन। अमृत नाम नूं दे के बाद दे विच अमृत नाम जिहड़ा है उस नूं कहा जांदा दीख्या। दीख्या तो बाद कुछ सिख्या दित्ती जांदी है। इस तरह पंज प्यारियां दे विचों जथेदार सिख्या दिंदा है। सिख्या दे विच गुरसिखा आयतों तो रहत दे विच रहना है। रहनी रहा सोई सिख मेरा, ओह सह मैं उसका चित। रहन दे विच रहत दे विच रहना है। और रहता पंज हन, कंघा है, केस हन, कृपान है, कड़ा है, कछहरा।
ਇਹਨਾਂ ਪੰਜਾਂ ਰਹਿਤਾਂ ਨੂੰ ਸਿੰਘਾਂ ਤੋਂ ਰੱਖਣਾ ਹੈ ਅੱਜ ਤੋਂ। ਚਾਰ ਵਜਰ ਕਰੇਤਾਂ ਤੋਂ ਬਚ ਕੇ ਰਹਿਣਾ ਹੈ। ਚਾਰ ਵਜਰ ਕਰੇਤਾਂ ਕਿਹੜੀਆਂ ਹਨ? ਹੁੱਕਾ ਹਜਾਮਤ, ਹਲਾਲੋ ਹਰਾਮ। ਹੁੱਕਾ ਤੋਂ ਭਾਵ ਹੈ ਤੰਬਾਕੂ, ਇਹ ਤੰਬਾਕੂ ਨਹੀਂ ਵਰਤਣਾ, ਕਿਉਂਕਿ ਤੰਬਾਕੂ ਸਾਰਿਆਂ ਹੀ ਨਸ਼ਿਆਂ ਤੋਂ, ਅੱਜ ਤੋਂ ਸਾਰੇ ਹੀ ਨਸ਼ੇ ਮਾੜੇ ਹਨ, ਚੰਗਾ ਕੋਈ ਵੀ ਨਹੀਂ ਹੈ। ਪਰ ਸਭ ਤੋਂ ਹੀ ਨਿਖਿਤ ਇਹ ਨਸ਼ਾ ਹੈ, ਬਦਬੂ ਇਸ ਦੇ ਵਿੱਚੋਂ, ਇਹਨੂੰ ਵਰਤਣ ਵਾਲੇ ਦੇ ਮੂੰਹ ਦੇ ਵਿੱਚੋਂ ਵੀ ਬਦਬੂ ਆਉਂਦੀ ਰਹਿੰਦੀ ਹੈ ਤੇ ਅਨੇਕ ਰੋਗਾਂ ਨੂੰ ਇਹ ਤੰਬਾਕੂ ਸਰੀਰ ਦੇ ਵਿੱਚ ਪੈਦਾ ਕਰਦਾ ਹੈ। ਕੈਂਸਰ ਵਰਗੇ ਭੈੜੇ ਰੋਗ ਇਹ ਤੰਬਾਕੂ ਦੀ ਦੇਣ ਹੀ ਹੈ। ਇਸ ਨੂੰ ਗੁਰਸਿੱਖਾਂ ਤੋਂ ਕਦੇ ਛੋਹਣਾ ਵੀ ਨਹੀਂ ਹੈ। ਦੂਜਾ ਹਜਾਮਤ, ਆਰੋਮ ਗੁਰਸਿੱਖਾਂ ਤੋਂ ਨਹੀਂ ਕਤਲ ਕਰਨੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਬਤ ਸੂਰਤ ਰਹਿਣਾ ਹੈ। ਪਰਮੇਸ਼ਰ ਦੀ ਦਿੱਤੀ ਹੋਈ ਅਮਾਨਤ ਦੇ ਵਿੱਚ ਖਿਆਨਤ ਨਹੀਂ ਕਰਨੀ, ਬੇਈਮਾਨ ਨਹੀਂ ਬਣ, ਇਹ ਰੱਖਣੇ ਹਨ। ਹਲਾਲੋ ਹਰਾਮ, ਹਲਾਲ ਕੋਇਆ ਹੋਇਆ ਕਲਮਾ ਪੜ ਕੇ ਜੋ ਮਾਸ ਹੈ ਇਹਦਾ ਤਿਆਗ ਕਰਨਾ ਹੈ। ਔਰ ਹਰਾਮ, ਹਰਾਮ ਕਿਹਾ ਜਾਂਦਾ ਹੈ ਆਦਮੀ ਨੇ ਪਰ ਇਸਤਰੀ ਔਰ ਇਸਤਰੀ ਨੇ ਪਰ ਆਦਮੀ ਦੇ ਨਾਲ ਸੰਬੰਧ ਕਰਨਾ, ਇਹਨੂੰ ਹਰਾਮ ਕਹਿੰਦੇ ਹਨ। ਇਹਦੇ ਵੱਲੋਂ ਵੀ ਸਿੱਖ ਨੂੰ ਸਤਿਗੁਰੂ ਮਹਾਰਾਜ ਨੇ ਵਰਜਿਤ ਕੀਤਾ ਹੈ। ਸਤਿਗੁਰੂ ਮਹਾਰਾਜ ਬੜੇ ਦੂਰ ਅੰਦਾਜ਼ ਸਨ। ਜਿਸ ਏਡਜ਼ ਦਾ ਡਾਕਟਰ ਹੁਣ ਰੌਲਾ ਪਾਉਣ ਲੱਗੇ ਹਨ ਬਈ ਇਹ ਨਜਾਇਜ਼ ਸਬੰਧਾਂ ਦੇ ਨਾਲ ਹੁੰਦੇ ਹੈ, ਇਸ ਗੱਲ ਨੂੰ ਸਤਿਗੁਰੂ ਮਹਾਰਾਜ ਨੇ ਅੱਜ ਤੋਂ 300 ਸਾਲ ਪਹਿਲਾਂ ਕਹਿ ਦਿੱਤਾ ਹੈ ਸਿੱਖਾਂ ਨੂੰ ਬਚ ਕੇ ਰਹਿਣਾ ਹੈ। ਇਹ ਭੈੜੇ ਰੋਗ ਇੱਥੋਂ ਪੈਦਾ ਹੁੰਦੇ, ਇਕਲਾਕ ਤੋਂ ਜੀਵ ਗਿਰ ਜਾਂਦਾ ਹੈ। ਸਭ ਤੋਂ ਗਿਰਿਆ ਇਨਸਾਨ ਉਹ ਹੁੰਦਾ ਹੈ ਜਿਸ ਦੇ ਪਾਸ ਆਚਰਣ ਸ਼ੁੱਧ ਨਹੀਂ ਹੈ। ਜਿਵੇਂ ਅੰਗਰੇਜ਼ੀ ਦੇ ਵਿੱਚ ਕਹਾਵਤ ਹੈ ਬਈ ਜੇ ਧਨ ਚੱਲਿਆ ਜਾਵੇ ਤਾਂ ਸਮਝ ਲਓ ਕੁਝ ਵੀ ਨਹੀਂ ਗਿਆ, ਮਨੀ ਲੋਸਟ ਨੋਥਿੰਗ ਲੋਸਟ, ਕੁਝ ਵੀ ਨਹੀਂ ਗੁਆਚਿਆ, ਕਿਉਂਕਿ ਧਨ ਫੇਰ ਕਮਾਇਆ ਜਾ ਸਕਦਾ ਹੈ। ਜੇ ਸਰੀਰ ਅਰੋਗੀ ਹੋ ਗਿਆ ਹੈ ਤਾਂ ਸਮਝ ਲਓ ਸਮਥਿੰਗ ਲੋਸਟ, ਕੁਝ ਕੁ ਵਿਗੜਿਆ ਹੈ, ਕੁਛ ਅਜੇ ਬਚ ਗਿਆ ਹੈ ਫਿਰ ਵੀ। ਪਰ ਜੇ ਆਚਰਨ ਚੱਲਿਆ ਜਾਵੇ, ਆਚਰਨ ਵਿਗੜ ਜਾਵੇ ਤਾਂ ਸਮਥਿੰਗ ਲੋਸਟ, ਕੁਝ ਵੀ ਨਹੀਂ ਬਚਦਾ, ਸਭ ਹੀ ਵਸ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਆਪਣੇ ਸਿੱਖ ਨੂੰ ਆਚਰਨ ਦੇ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ। ਔਰ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਇਹ ਸਤਿਗੁਰੂ ਮਹਾਰਾਜ ਨੇ ਸਿੱਖਿਆ ਸਿੱਖ ਨੂੰ ਬਖਸ਼ਿਸ਼ ਕੀਤੀ ਹੈ, ਦੇਣਾ ਕੀਤੀ ਹੈ। ਔਰ ਬਾਣੀ ਬਾਣੇ ਦੇ ਧਾਰਨੀ ਰਹਿਣਾ ਹੈ, ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਸਿੰਘ ਨੇ ਜ਼ਰੂਰ ਕਰਨਾ ਹੈ। ਪੰਜ ਬਾਣੀਆਂ ਦੇ ਵਿੱਚ ਉਹ ਹੀ ਪੰਜ ਬਾਣੀਆਂ ਜੋ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਮੌਕੇ ਪੜ੍ਹੀਆਂ ਜਾਂਦੀਆਂ ਹਨ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਚੌਪੀ ਸਾਹਿਬ ਔਰ ਆਨੰਦ ਸਾਹਿਬ, ਇਹ ਪੰਜ ਬਾਣੀਆਂ ਹਨ ਸਿੰਘ ਦੀਆਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ। ਇਹ ਤਾਂ ਜ਼ਰੂਰ ਹੈ ਨਾ, ਇਹ ਤਾਂ ਸਤਿਗੁਰੂ ਮਹਾਰਾਜ ਦਾ ਹੁਕਮ ਹੈ। ਇਦੋਂ ਵੱਧ ਜਿੰਨੀ ਹੋ ਸਕਦੀ ਹੈ ਬਾਣੀ ਦਾ ਪਾਠ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰੋ, ਤਨ ਨੂੰ ਸੁਖ ਦੇਣ ਵਾਲੀ ਹੈ ਔਰ ਮਨ ਨੂੰ ਸੁਖ ਦੇ ਦਾਤੀ ਹੈ। ਮਨ ਸੁਖੀ ਹੁੰਦਾ, ਤਨ ਸੁਖੀ ਹੁੰਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਆਸਾ ਦੀ ਵਾਰ ਦਾ ਪਾਠ ਕਰੋ, ਮਨ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਔਰ ਸੋਧਰ ਸਮੇਂ ਤ੍ਰਿਕਾਲ ਸਮੇਂ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨਾ ਹੈ। ਰਾਤ ਨੂੰ ਸੌਣ ਲੱਗਿਆ ਸਭ ਕੰਮ ਧੰਦੇ ਤੋਂ ਵਿਹਲੇ ਹੋ ਕੇ ਕਰਨਾ ਹੈ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ, ਤੇ ਉਸ ਤੋਂ ਉਪਰੰਤ ਅਰਦਾਸ ਬੇਨਤੀ ਕਰਨੀ ਹੈ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ। ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ, ਆਪ ਨੇ ਕਿਰਪਾ ਕਰਕੇ ਇਹ ਸੁੰਦਰ ਮਨੁੱਖਾ ਦੇਹੀ ਬਖਸ਼ੀ ਹੈ, ਫਿਰ ਸਿੱਖਾਂ ਦੇ ਘਰ ਦੇ ਵਿੱਚ ਜਨਮ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਮਹਾਰਾਜ ਦੀ ਬਾਣੀ ਦੇ ਲੜ ਲਾਇਆ ਹੈ, ਆਪ ਨੇ ਮਹਾਨ ਕਿਰਪਾ ਕੀਤੀ ਹੈ, ਸ਼ੁਕਰ ਹੈ ਤੇਰਾ। ਔਰ ਆਪ ਕਿਰਪਾ ਕਰੋ, ਆਪ ਜੀ ਦੇ ਨਾਮ ਨੂੰ ਜਪਦੇ ਰਹੀਏ, ਕਿਉਂਕਿ ਨਾਮ ਹੀ ਕਾਲਯੁਗ ਦੇ ਵਿੱਚ ਇੱਕ ਸਰਵੋਤਮ ਸਾਧਨ ਹੈ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਨਾਮੀ ਦੇ ਨਾਲ ਅਭੇਦ ਕਰਾਉਣ ਦਾ। ਨਾਮ ਦੀ ਹੀ ਮਹਾਨਤਾ ਹੈ ਇਸ ਯੁਗ ਦੇ ਵਿੱਚ, ਹੋਰਨਾਂ ਯੁਗਾਂ ਦੇ ਵਿੱਚ ਆਪੋ ਆਪਣੇ ਵੱਖਰੇ ਵੱਖਰੇ ਕਰਮਾਂ ਦੀ ਪ੍ਰਧਾਨਤਾ ਸੀ। ਸਤ ਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ ਕਲ ਕੇਵਲ ਨਾਮ ਆਧਾਰ। ਸਤ ਯੁਗ ਦੇ ਵਿੱਚ ਸੱਤ ਪ੍ਰਤਗੇ ਸਨ ਲੋਕ ਔਰ ਤ੍ਰੇਤਾ ਯੁਗ ਆਇਆ, ਫਿਰ ਜੱਗਾਂ ਦੀ ਪ੍ਰਧਾਨਤਾ ਹੋਈ। ਦੁਆਪਰ ਯੁਗ ਆਇਆ, ਪੂਜਾ ਚਾਰ ਵਧਿਆ ਕਲ ਯੁਗ ਦੇ ਵਿੱਚ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ। ਕਲਯੁਗ ਦੇ ਵਿੱਚ ਪਰਮੇਸ਼ਰ ਦੇ ਨਾਮ ਜਪਣ ਦੀ ਰੁੱਤ ਹੈ। ਹੁਣ ਆਨ ਰੂਤੀ ਆਨ ਬੋਈਐ ਫਲ ਨਾ ਫੁੱਲੈ ਤਾਹੇ, ਕੁਰਤਾ ਬੀਜ ਬੀਜੈ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ। ਕਲਯੁਗ ਦੇ ਵਿੱਚ ਜੇ ਹੋਰ ਕਿਸੇ ਕਰਮ ਨੂੰ ਕਰਦਾ ਫਿਰੇਗਾ ਜੀਵ, ਤੇ ਉਹ ਕਰਮ ਕੀਤਾ ਹੋਇਆ ਫਲੀ ਭੂਤ ਨਹੀਂ ਹੋਵੇਗਾ। ਜਿਸ ਤਰ੍ਹਾਂ ਰੁੱਤ ਤਾਂ ਹੋਰ ਹੋਵੇ, ਬੀਜੇ ਫਸਲ ਹੋਰ, ਫਲਦੀ ਫੁੱਲਦੀ ਨਹੀਂ ਹੈ, ਜੰਮਦੀ ਨਹੀਂ ਹੈ। ਰੁੱਤ ਅਨੁਸਾਰ ਹੀ ਬੀਜੀ ਜਾਵੇ, ਫੇਰ ਹੀ ਉਹ ਜੰਮਦੀ ਹੈ, ਫਲਦੀ ਹੈ, ਫਲ ਦਿੰਦੀ ਹੈ, ਲਾਹਾ ਦਿੰਦੀ ਹੈ। ਕਲਯੁਗ ਦੇ ਵਿੱਚ ਪਰਮੇਸ਼ਰ ਦੇ ਨਾਮ ਜਪਣ ਦੀ ਰੁੱਤ ਹੈ। ਸਤਿਗੁਰੂ ਮਹਾਰਾਜ ਨੇ ਇਹ ਨਾਮ ਗੁਰਸਿੱਖ ਨੂੰ ਬਖਸ਼ਿਸ਼ ਕੀਤਾ ਹੈ। ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ, ਆਪ ਨੇ ਨਾਮ ਬਖਸ਼ਿਸ਼ ਕੀਤਾ ਹੈ, ਆਪ ਕਿਰਪਾ ਕਰਕੇ ਨਾਮ ਦੇਹੋ ਤੇ ਨਾਮ ਨੂੰ ਜਪਦੇ ਰਹੀਏ। ਸਤਿਗੁਰੂ ਮਹਾਰਾਜ ਦੇ ਪਾਸੋਂ ਇਸ ਨਾਮ ਦੀ ਪ੍ਰਾਪਤੀ ਹੋਈ ਹੈ, ਸਤਸੰਗ ਦੀ ਪ੍ਰਾਪਤੀ ਹੋਈ ਹੈ, ਸਤਿਗੁਰੂ ਮਹਾਰਾਜ ਨੇ ਸੇਵਾ ਦੀ ਬਖਸ਼ਿਸ਼ ਕੀਤੀ ਹੈ। ਸੇਵਾ ਕਰਕੇ ਮਨ ਸ਼ੁੱਧ ਹੁੰਦਾ ਹੈ, ਪਵਿੱਤਰ ਹੁੰਦਾ ਹੈ ਔਰ ਨਾਮ ਜਪਣੇ ਕਰਕੇ ਟਿਕਾ ਦੇ ਵਿੱਚ ਆਉਂਦਾ ਹੈ। ਟਿਕਾ ਹੋਏ ਮਨ ਦੇ ਵਿੱਚ ਧਿਆਨ, ਧਿਆਨ ਤੋਂ ਅਗਾਂਹ ਗਿਆਨ ਦੀ ਪ੍ਰਾਪਤੀ ਹੈ। ਗਿਆਨ ਦੁਆਰਾ ਹੀ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਦੁਆਰੇ ਹਨ, ਉਹ ਆਤਮ ਗਿਆਨ। ਇੱਕ ਸਮਾਨ ਗਿਆਨ ਹੈ ਅਖਰੀ ਗਿਆਨ, ਇੱਕ ਹੈ ਆਤਮਾ ਦਾ ਗਿਆਨ। ਅਖਰੀ ਗਿਆਨ ਬੁੱਧੀ ਦੁਆਰਾ ਵੀ ਹੋ ਜਾਂਦਾ ਹੈ, ਤੇਜ ਬੁੱਧੀ ਹੈ, ਗ੍ਰੰਥਾਂ ਨੂੰ ਪੜ੍ਹਿਆ ਤੇ ਕੁਝ ਗਿਆਨ ਆ ਗਿਆ, ਬੋਲਣ ਲੱਗ ਗਿਆ। ਪਰ ਆਤਮਾ ਦਾ ਗਿਆਨ ਜਿਹੜਾ ਹੈ ਗੁਰਮੁਖ ਪਿਆਰਿਓ, ਉਹ ਉਸੇ ਨੂੰ ਹੀ ਪ੍ਰਾਪਤ ਹੋਵੇਗਾ ਜਿਹੜਾ ਪ੍ਰੇਮ ਭਾਵ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰੂ ਮਹਾਰਾਜ ਦੇ ਦਰ ਤੇ ਸੇਵਾ ਕਰੇਗਾ, ਸਿਮਰਨ ਕਰੇਗਾ। ਸੇਵਾ ਔਰ ਸਿਮਰਨ ਕਰਦਿਆਂ ਕਰਦਿਆਂ ਇਹ ਆਤਮ ਗਿਆਨ ਦੀ ਪ੍ਰਾਪਤੀ ਹੋਣੀ ਹੈ। ਜਿਨ੍ਹਾਂ ਵੀ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਮਹਾਰਾਜ ਦੇ ਦਰ ਤੇ ਪ੍ਰੇਮ ਭਾਵ ਦੇ ਨਾਲ ਸੇਵਾ ਕੀਤੀ, ਉਹਨਾਂ ਨੂੰ ਹੀ ਇਹ ਗਿਆਨ ਦੀ ਪ੍ਰਾਪਤੀ ਹੋਗੀ। ਨਾਮ ਦੀ ਦਾਤ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਨਾਮ ਨੂੰ ਜਪਦਾ ਜਪਦਾ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ, ਬ੍ਰਹਮ ਦੇ ਵਿੱਚ ਜੀਵ ਅਭੇਦ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਹੁਣ ਆਪ ਕੀਰਤਨ ਸਰਵਣ ਕਰ ਚੁੱਕੇ ਹੋ, ਸਤਿਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਵਿਆਖਿਆ, ਜੈਸ਼ਰੀ ਦੀ ਵਾਰ ਦੀ आखरी श्लोक दी विचार व्याख्या आपां पढ़नी सुनी आ प्रेम भाव दे नाल। एक बार सारे ही प्रेम नाल आखो सतनाम श्री वाहिगुरु।
सतनाम श्री वाहिगुरु साहेब जी। श्लोक दृष्टांत एको सुनियंत एको वरतंत एको नरहर।
जिन्ना गुरमुख प्यारे ने परमेश्वर तो सतगुरु महाराज तो परमेश्वर का रूप ही सतगुरु महाराज हैं। सतगुरु महाराज तो नाम की प्राप्ति की है, उस नाम नू जपया है, नाम जपद्या जपद्या ज्ञान की प्राप्ति हुई है। उन्होंने कहता है घट घट मैं हर जू बसा है, संतन कहो पुकार। घटा घटा दे विच सारयां दे विच ही चीटी तो लैके ब्रह्मा तक जितने भी हैं, यही नहीं आ सारे दिसन वाले जीवन। बंतन पर्वत है पार ब्रह्म, जैसी आज्ञा तैसा कर्म। पौन पानी वह संतर माहे, चार कुंट दिस समाहे। तिस ते भिन्न नहीं कोठा, उस तो भिन्न वखरी कोई जगह ही नहीं है। सारयां दे विच उन्हां दी ब्रह्म दृष्टि हो जांदी है। नाम जपन वालां दी सब दे विच उन्हां नूं ब्रह्म ही दिसदा है और सारे ब्रह्म ही देखदे हन, क्योंकि सरगुण रूप होने करके जितने नेत्र हन जीवां दे ए अकाल पुरख दे हन। सहज तव नैन नन नैन है तोहे को, करोड़ां नेत्र हन गिनती तो बाहर ही सरगुण रूप होने करके, और निर्गुण रूप होने करके एक भी नेत्र नहीं है। सब दे विच ओ अकाल पुरख परमेश्वर ही होके वेख रहा है। जिस मौके ओ ना रहा ते नेत्र तां होणगे उदों भी, पर देखणगे नहीं किसे नूं। नेत्र तां उदों भी होणगे। जिहड़ी इन्हां दे विच देखण वाली शक्ति है ओ अकाल पुरख परमेश्वर ही है। सारयां दे विच होके ओही देख रहा है, सारयां दे विच होके ओही स्रोत इंद्रियां द्वारा सुन रहा है, और सारयां दे विच ही ओह नरां नूं हरे करन वाला अकाल पुरख परमेश्वर वरत रहा है।
नाम दान जा चंत नानक, दयाल पुरख कृपा करे।
जिन्हां दी ये दृष्टि हो जांदी है नाम नूं जपद्यां जपद्यां सतगुरां दी अनुकंपा द्वारा, उन्हां नूं फिर सारे ब्रह्म ही दिसदा है। जिस तरह महान कथा है आनंदपुर साहब दे विच, सतगुरु महाराज केसगढ़ किले दे विच, और मैदाने जंग हो रहा है, बड़ा घमसान दा जंग, जिस दे विच बहुत सारे मुसलमान लोग भी जख्मी हो जांदे आ, पहाड़िए भी मारे भी जांदे आ, सिंह भी जख्मी हुंदे हन और शहीद भी हो जांदे हन। पर भाई कन्हैया जी गुरमुख प्यारे ए जल छकाउण दी सेवा करदे हन, मैदाने जंग दे विच चले जांदे हन। सारे ही योधे जिहड़े हन इन्हां दे नाल प्यार सत्कार करदे हन, कोई भी इन्हां दे उपर वार नहीं करदा, भई ए लड़दे नहीं हन, ए तां सेवा कर रहे हन, सब नूं पाणी पिआउंदे हन। जे कोई मुसलमान आ जांदा है ओह कहिंदा है बाबा जी मर रहा हां, जल्दियां दो घुट्टां तां पिलाओ। भाई कन्हैया जी ए नहीं वेंदे भई ए मुसलमान है, ओहनूं भी पाणी पिला दिंदे हन। जे कोई सिंह जख्मी होया पिया है ओहनूं भी पिलाउंदे हन। हुण सिंघां ने वेख्या भई असीं बहुत ताकत ला के जोर ला के इन्हां दे उत्ते हल्ला करदे हां, दबाउंदे हां, जख्मी करदे हां, ते भाई कन्हैया जी इन्हां नूं पाणी पिला दिंदे हन, फेर तकड़े कर दिंदे हन। किसे थोड़ी बुद्धि वाले सिंह ने शिकायत कर दित्ती है सतगुरु महाराज दे पास, महाराज जी असीं बड़े जूझदे हां पर भाई कन्हैया जी मुसलमानां नूं भी पाणी पियाई जांदे, चलो सिंघां नूं तां इन्हां ने पियाउणा ही होया ना, सिख हन ते पर इह तां मुसलमानां नूं भी पियाई जांदे हन। सतगुरु महाराज ने सद्या है भाई कन्हैया जी नूं, सतगुरु महाराज दे पास आ गया, नमस्कार कीती है, महाराज की हुक्म है? सतगुरु महाराज कहिंदे भाई कन्हैया जी आ सिंह शिकायत करदे हन ਬਹਿਤੋਂ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦਾ, ਅਸੀਂ ਮਸਾਂ ਉਹਨਾਂ ਨੂੰ ਸਿੱਟਦੇ ਹਾਂ। ਸਤਿਗੁਰੂ ਮਹਾਰਾਜ ਦੇ ਦਰ ਤੇ ਭਾਈ ਘਨੱਈਆ ਜੀ ਕਹਿੰਦੇ, ਮਹਾਰਾਜ ਜੀ ਮੈਂ ਤਾਂ ਜੰਗ ਦੇ ਵਿੱਚ ਤੁਹਾਥੋਂ ਬਿਨਾਂ ਕਿਸੇ ਨੂੰ ਵੀ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਪਾਣੀ ਪਿਲਾ ਰਿਹਾ ਤੁਹਾਨੂੰ ਹੀ, ਹੋਰ ਕਿਸੇ ਨੂੰ ਨਹੀਂ ਪਿਲਾਉਂਦਾ। ਹੁਣ ਸਤਿਗੁਰੂ ਮਹਾਰਾਜ ਨੇ ਵੇਖਿਆ ਹੈ ਵੀ ਇਹਦੀ ਦ੍ਰਿਸ਼ਟੀ ਜਿਹੜੀ ਹੈ ਬ੍ਰਹਮ ਦ੍ਰਿਸ਼ਟੀ ਹੈ, ਇਹਨੂੰ ਬਗਾਨੇ ਦੀ ਭਾਵਨਾ ਮਿਟ ਜਾਂਦੀ ਹੈ ਸਾਧ ਸੰਗਤ ਦੇ ਵਿੱਚੋਂ, ਸਾਰੇ ਬ੍ਰਹਮ ਹੀ ਦਿਸਦਾ ਹੈ। ਸਭਾ ਘੱਟ ਰਾਮ ਬੋਲਾ ਰਾਮਾ ਬੋਲਾ, ਰਾਮ ਬਿਨਾਂ ਕੋ ਬੋਲਾ ਰੇ, ਇਹ ਬ੍ਰਹਮ ਦ੍ਰਿਸ਼ਟੀ ਭਗਤ ਨਾਮਦੇਵ ਜੀ ਨੂੰ ਵੀ ਪ੍ਰਾਪਤ ਸੀ। ਵਧਣ ਗਏ ਹਨ ਭੁੱਖੀ ਕੁੱਲੀ ਬਣਾਉਣ ਵਾਸਤੇ, ਕੱਖ ਜਾਵੜੇ ਹਨ, ਦੋ ਰੁੱਗ ਵੱਡੇ ਹਨ, ਵੇਖਿਆ ਇਹਨਾਂ ਨੂੰ ਦਰਦ ਹੋ ਰਿਹਾ, ਹਟ ਗਏ ਹਨ। ਹੁਣ ਆ ਗਏ ਵਾਪਸ ਅਕਾਲ ਪੁਰਖ ਪਰਮੇਸ਼ਰ ਨੂੰ, ਉਹਦੀ ਛਪਰੀ ਆਪ ਬਣਾਉਣੀ ਪਈ ਵੀ ਇਹ ਤਾਂ ਬ੍ਰਹਮ ਦ੍ਰਿਸ਼ਟੀ ਵਾਲਾ ਹੈ, ਇਹ ਸਭ ਦੇ ਵਿੱਚ ਬ੍ਰਹਮ ਨੂੰ ਦੇਖਦਾ, ਇਹਨੇ ਨੀ ਸਰਵਾੜ ਕੱਟਣਾ, ਉਹਨਾਂ ਦੇ ਵਿੱਚ ਵੀ ਇਸ ਨੂੰ ਬ੍ਰਹਮ ਦਿਸ ਰਿਹਾ ਹੈ। ਬੰਤਨ ਪਰਬਤ ਹੈ ਪਾਰ ਬ੍ਰਹਮ, ਬਨ ਦੇ ਕੱਖਾਂ ਦੇ ਵਿੱਚ ਵੀ ਉਹ ਬ੍ਰਹਮ ਹੈ, ਪਰਮੇਸ਼ਰ ਹੈ। ਇਹ ਦ੍ਰਿਸ਼ਟੀ ਹੁੰਦੀ ਹੈ ਬ੍ਰਹਮ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ ਗਿਆਨ ਕਰਕੇ ਪ੍ਰਾਪਤ ਹੁੰਦੀ ਹੈ। ਸਾਰਿਆਂ ਦੇ ਵਿੱਚ ਇੱਕੋ ਹੀ ਪਰਮੇਸ਼ਰ ਨੂੰ ਸੁਣਦੇ ਹਨ, ਇੱਕੋ ਹੀ ਪਰਮੇਸ਼ਰ ਨੂੰ ਵੇਖਦੇ ਹਨ, ਇੱਕੇ ਨੂੰ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਵੇਖਦੇ ਹਨ।
ਨਾਮ ਨਾਨਕ ਦਿਆਲ ਪੁਰਖ ਕਿਰਪਾ ਕਰਹਿ,
ਹੇ ਦਿਆਲੋ ਪੁਰਖ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਜੀ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਮੈਂ ਜਾਚਕ ਆਪ ਜੀ ਦੇ ਪਾਸੋਂ ਨਾਮ ਦਾ ਦਾਨ ਮੰਗਦਾ ਹਾਂ, ਕਿਉਂਕਿ ਨਾਮ ਦੇ ਦਾਨ ਦੁਆਰਾ ਹੀ ਇਹ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋਣੀ ਹੈ। ਸਤਿਗੁਰੂ ਮਹਾਰਾਜ ਦੇ ਪਾਸੋਂ ਨਾਮ ਮਿਲ ਗਿਆ, ਸਤਿਗੁਰੂ ਮਹਾਰਾਜ ਦੇ ਦਰ ਤੇ ਕੋਈ ਦੇਰ ਨਹੀਂ ਹੈ। ਪਰ ਕਈ ਵਾਰ ਅਸੀਂ ਆਪ ਹੀ ਸਤਿਗੁਰੂ ਮਹਾਰਾਜ ਦੇ ਦਰ ਵੱਲ ਨੂੰ ਨਹੀਂ ਆਉਂਦੇ, ਅਸੀਂ ਸਤਿਗੁਰੂ ਮਹਾਰਾਜ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰੇ ਫਿਰਦੇ ਹਾਂ, ਤੇ ਫਿਰ ਉਹਦੇ ਵਿੱਚ ਸਤਿਗੁਰੂ ਮਹਾਰਾਜ ਦਾ ਕੀ ਕਸੂਰ। ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾ ਮੈਂ ਚੂਕ, ਜੇ ਸਿੱਖ ਹੀ ਨਾ ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਜੱਚ ਨਾ ਕਰੇ ਨਾਮ ਦੀ, ਤੇ ਫਿਰ ਨਾਮ ਮਿਲਣਾ ਕਿੱਥੋਂ, ਹੋਰ ਪਾਸੇ ਤੁਰਿਆ ਫਿਰੇ ਫੇਰ ਨਹੀਂ ਨਾਮ ਮਿਲਦਾ। ਸਤਿਗੁਰੂ ਮਹਾਰਾਜ ਦੇ ਪਾਸ ਕੋਈ ਦੇਰ ਨਹੀਂ ਹੈ, ਜੋ ਵੀ ਸਤਿਗੁਰੂ ਮਹਾਰਾਜ ਦੇ ਪਾਸ ਆਉਂਦਾ ਹੈ ਸਤਿਗੁਰੂ ਮਹਾਰਾਜ ਕੰਠ ਦੇ ਨਾਲ ਲਾਉਂਦੇ ਹਨ, ਨਾਮ ਦੀ ਦਾਤ ਬਖਸ਼ ਦਿੰਦੇ ਹਨ, ਤੇ ਬੇਨਤੀ ਹੈ ਸਿੱਖ ਦੀ ਕਿ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਨਾਮ ਦੀ ਦਾਤ ਦੇਣਾ ਕਰੋ।
ਸਿੱਖ ਸੇਵੀ ਸਿੱਖ ਸੰਭਲਾ ਹਾਰੇ ਇੱਕ ਸਪੈਰ ਦਾਸ,
ਇੱਕ ਸੇਵੀ ਇੱਕ ਦਾ ਅਰਥ ਹੁੰਦਾ ਇੱਕ ਦੀ ਹੀ ਸੇਵਾ ਕਰਦੇ ਹਾਂ, ਇੱਕ ਸੰਭਲਾ ਇੱਕ ਨੂੰ ਹੀ ਸੰਭਾਲਦੇ ਹਾਂ ਨਾਮ ਨੂੰ, ਇੱਕ ਸਤਿਗੁਰੂ ਮਹਾਰਾਜ ਦੀ ਸੇਵਾ ਇੱਕ ਨਾਮ ਦੀ ਸੰਭਾਲ, ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸਪੈ ਅਰਦਾਸ, ਇੱਕ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਹੀ ਅਰਦਾਸ ਬੇਨਤੀ ਕਰਨੀ ਹੈ।
ਨਾਮ ਵੱਖਰ ਧਨ ਸੰਚਿਆ ਨਾਨਕ ਸੱਚੀ ਰਾਸ,
ਜਿਨ੍ਹਾਂ ਨੇ ਨਾਮ ਰੂਪੀ ਵੱਖਰ ਦਾ ਅਰਥ ਹੁੰਦਾ ਸੌਦਾ, ਨਾਮ ਰੂਪੀ ਸੌਦੇ ਨੂੰ ਸੰਚਿਆ ਇਕੱਠਾ ਕਰ ਲਿਆ ਹੈ, ਇਹ ਹੈ ਸੱਚੀ ਰਾਸ, ਇੱਕ ਸੰਸਾਰੀ ਧਨ ਹੈ। ਇਹ ਸੰਸਾਰੀ ਧਨ ਜਿਹੜਾ ਹੈ ਇਹ ਸੱਚੀ ਰਾਸ ਨਹੀਂ ਹੈ, ਇਹ ਸਰੀਰ ਦੀ ਗੁਜਰਾਨ ਹੈ ਤੇ ਨਾ ਹੀ ਸਰੀਰ ਸੱਚਾ ਹੈ, ਸਰੀਰ ਵੀ ਕੁਝ ਸਮੇਂ ਦਾ ਹੀ ਹੈ। ਇਸੇ ਤਰ੍ਹਾਂ ਇਹ ਧਨ ਹੈ, ਜਿਤਨਾ ਚਿਰ ਸਰੀਰ ਹੈ ਉਤਨਾ ਚਿਰ ਧਨ ਸੁਖ ਦੇਵੇਗਾ, ਨਾਮ ਧਨ ਜਿਹੜਾ ਹੈ ਇਹ ਸੱਚੀ ਰਾਸ ਹੈ। ਫਿਰ ਜਿਹੜਾ ਸੰਸਾਰੀ ਧਨ ਹੈ ਇਜ਼ਰ ਹੈ, ਇਸ ਨੂੰ ਅੱਗ ਵੀ ਸਾੜ ਸਕਦੀ ਹੈ, ਪਾਣੀ ਵੀ ਡੁੱਬ ਸਕਦਾ ਹੈ ਔਰ ਚੋਰ ਵੀ ਚਰਾ ਸਕਦਾ ਹੈ, ਪਰ ਨਾਮ ਧਨ ਜਿਹੜਾ ਹੈ ਇਹ ਸੱਚੀ ਪੂੰਜੀ ਹੈ, ਇਹ ਨਾ ਤਾਂ ਚੋਰ ਚੁਰਾ ਸਕਦਾ ਹੈ, ਨਾ ਹੀ ਇਸ ਨੂੰ ਅੱਗ ਸਾੜ ਸਕਦੀ ਹੈ, ਨਾ ਹੀ ਇਸ ਨੂੰ ਪਾਣੀ ਡੋਬ ਸਕਦਾ ਹੈ। ਇਹ ਸੱਚੀ ਪੂੰਜੀ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੰਚਿਆ ਹੈ ਇਕੱਠਾ ਕੀਤਾ ਹੈ ਉਹਨਾਂ ਨੂੰ ਇਹ ਸਦੀਵ ਕਾਲ ਸੁਖ ਦਿੰਦਾ ਹੈ।
ਪੌੜੀ ਪ੍ਰਭ ਦਿਆਲ ਦੇ ਅੰਤ ਪੂਰਨ ਇੱਕ ਇਹੋ,
ਪ੍ਰਭੂ दयालु है, बेअंत है, उसका अंत नहीं पाया जा सकता। दयालु है, बेअंत है, एक पूर्ण एक हो, ते फिर परिपूर्ण है, सब जगह दे विच है,
सब किछ आपे आप, दूजा कहा के हो,
सब किछ आपे आप रूप है, सब दे विच, दूजा कहा के हो, दूजा किनू कहना करिए,
आप कहो प्रवदान, आपे आप लिहो,
आप ही इकना दे विच दाता रूप होके दान कर रहा है, और आप ही इकना दे विच भखारी होके उस दान नू लै रहा है। एक दाते एक भिखारी जी, सब तेरे चोज वडाण, सब उसे दे अश्चर्ज कौतक हन, इह
आवन जाना हुकम सब निहचले तुद छह,
आन जान वाली चीज सारी ही, आन जान वाले जीव सब उस अकाल पुरख परमेश्वर दे हुक्म दे विच हन। हुक्म तो बाहर कुछ भी नहीं है, हुक्म अंदर सब को, सब हुक्म दे विच है, निचल अचल एक अकाल पुरख परमेश्वर ही है।
नानक मंगै दान कर कृपा नाम देहो,
जैतसरी दीवार दी आखरी पंक्ति है, जाचक मंगै नाम, हे अकाल पुरख परमेश्वर, जाचक दा अखरी अर्थ हुंदा मंगता, मैं आप जी दे दर दा मंगता हां, ते नाम मंगदा हां, जाचक जन जाचा प्रवदान, कर कृपा देवो हर नाम, कर कृपा अपना नाम देहो, गुण गावां दिन रात, नानक चाओ एहो, कृपा करके अपना नाम देना करो, मेरी जाचक दी मंगते दी आप जी दे चरणा दे विच एक अरदास बेनती है। चलो जी पढ़ दे।
जय श्री बाणी भक्ता की, एक ओंकार सतगुर प्रसाद, नाथ कछु ना जानो।
हुन जय श्री राग दे विच भक्तां दी बाणी प्रारंभ हो रही है। सतगुरु महाराज ने रागां दी इस तरह तरतीब कथन कीती है। पहला जे राग दे विच होवे, पहले पातशाह दी शब्दां दी बाणी आउंदी है, उस तो उपरंत दूजे पातशाह जी दी शब्दां दी बाणी नहीं है। दूजे पातशाह जी दी बाणी है वारां दे विच, कोई कोई महला आउंदा है, शब्दां दी बाणी नहीं दूजे पातशाह जी। फिर तीजे पातशाह दी शब्दां दी बाणी आउंदी चौथे दी, पंजम पातशाह जी दी। ते राग दे विच नौवे पातशाह दी बाणी होवे तां नौवे पातशाह जी दे शब्द आउंदे हन। उस तो अगे अष्टपदियां दी बाणी चलदी है, पहले दूजे तीजे, इस तरह तरतीब वार। अष्टपदियां तो बाद जे संतां दी बाणी होवे उह चलदी है तरतीब वार। जे वार होवे राग दे विच, बाद दे विच वार आउंदी है। वार तो उपरंत राग दे विच भगत बाणी होवे तां भगत बाणी आउंदी है। ये वार दी संपूर्णता होई है, अगे भगत बाणी आ रही है। भगत बाणी दा भी सिर्फ एक शब्द है इस राग दे विच, और भगत रविदास जी दा यह शब्द है, जिस दे विच भगत रविदास जी फरमारन पहला वस्तु निर्देश मंगल करदे हन, एक ओंकार, एक जो अदुते ओंकार सर्ब दा प्रकाशक, सत त्रैकाल आबाद, त्रैकाल आबाद तो मतलब जिसका तिना समया दे विच नास ना होवे, अभाव ना होवे, तिना समया दे विच सच होवे, आद सच, जुगाद सच, है भी सच, नानक होसी भी सच, ओ सच। एक सच शब्द है, दूजा है झूठ शब्द, तीजा इन्हां दे विच विचाले मिथ्या शब्द है। सच जो गल बिलकुल होवे, जिहदे च राई मात्र भी कोई घाट ना होवे, उहनूं कहा जांदा सच। झूठ जो होवे ही ना कुछ भी, उहनूं झूठ कहा जांदा है, और मिथ्या उसनूं कहा जांदा अग्ञान दशा दे विच भासे दिसे, पर ज्ञान दशा दे विच ना दिसे, उसनूं कहा जांदा है मिथ्या। अकाल पुरख परमेश्वर सच है, संसार मिथ्या है। सत गुर प्रसाद, गुर चेतन है, प्रसाद आनंद स्वरूप है। ऐसा अकाल पुरख प्रभु परमेश्वर सतगुरां दी प्रसाद, प्रसाद का अर्थ अनुकंपा किरपा भी हुंदा। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਭਗਤ ਜੀ ਬਾਣੀ ਪ੍ਰਾਰੰਭ ਕਰਦੇ ਹਨ।
ਨਾਥ ਕਛੂ ਨਾ ਜਾਨੋ,
ਇਸ ਸ਼ਬਦ ਦੇ ਵਿੱਚ ਵੀ ਬੇਨਤੀ ਹੈ, ਨਾਥ ਸਵਾਮੀ ਮਾਲਕ, ਮੈਂ ਕੁਝ ਵੀ ਜਾਣਦਾ ਨਹੀਂ ਹਾਂ, ਅਣਜਾਣ ਹਾਂ, ਅਲਪਗ ਹਾਂ।
ਮਨ ਮਾਇਆ ਕੇ ਹਾਥ ਢਿਕਨ,
ਕਿਉਂਕਿ ਜਿਹੜਾ ਇਹ ਮੇਰਾ ਮਨ ਹੈ ਇਹ ਮਾਇਆ ਦੇ ਹੱਥ ਦੇ ਵਿੱਚ ਵਿਕ ਚੁੱਕਿਆ ਹੈ, ਮਾਇਆ ਦੇ ਹੱਥ ਦੇ ਵਿੱਚ ਵਿਕਿਆ ਹੋਇਆ ਭੁੱਲ ਗਿਆ ਹੈ, ਅਣਜਾਣ ਹੈ।
ਤੁਮ ਕਹੀਏ ਤੋਂ ਜਗਤ ਗੁਰ ਸਵਾਮੀ,
ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ, ਆਪ ਜਗਤ ਦੇ ਗੁਰ ਪੂਜਨੀਕ ਸਵਾਮੀ ਮਾਲਕ ਕਹੀਦੇ ਹੋ।
ਹਮ ਕਹੀਏ ਕਲ ਯੁਗ ਕੇ ਕਮੀ,
ਹਮ ਅਸੀਂ ਤਮਾਮ ਲੋਕ ਕਲ ਯੁਗ ਦੇ ਕਾਮੀ ਜੀਵ, ਵਾਸ਼ਨਾ ਵਾਲੇ, ਜੇਤੀ ਮਨ ਕੀ ਵਾਸ਼ਨਾ ਕਾਮ ਕਹਾਵਾ ਸੋਏ, ਅਸੀਂ ਵਾਸ਼ਨਾ ਵਾਲੇ ਕਾਮੀ ਲੋਕ ਕਹੇ ਜਾਂਦੇ ਹਾਂ, ਮਾਇਆ ਦੇ ਹੱਥ ਦੇ ਵਿੱਚ ਸਾਡਾ ਮਨ ਵਿਕ ਚੁੱਕਿਆ ਹੈ।
ਇਹ ਪੰਚਨ ਮੇਰਾ ਮਨ ਜੋ ਵਿਗਾੜਿਓ,
ਇਹਨਾਂ ਪੰਜਾਂ ਨੇ, ਪੰਜ ਕਿਹੜੇ ਹਨ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਨੇ ਮੇਰੇ ਮਨ ਨੂੰ ਵਿਗਾੜ ਦਿੱਤਾ ਹੈ, ਕਿਉਂਕਿ ਬੜੇ ਬਲੀ ਹਨ, ਜਦੋਂ ਆਪਣਾ ਆਪਣਾ ਜ਼ੋਰ ਦਿਖਾਉਂਦੇ ਹਨ ਤੇ ਆਦਮੀ ਦੇ ਵਸ ਦੀ ਗੱਲ ਨਹੀਂ ਰਹਿੰਦੀ। ਵੱਡੇ ਵੱਡੇ ਨਾਕੋਂ ਕਾਟੀ, ਕਾਨੋਂ ਕਾਟੀ, ਕਾਟ ਕੂਟ ਕੇ ਡਾਲੇ, ਵੱਡੇ ਵੱਡੇ ਸਵਰਗ ਦੇ ਵਿੱਚ ਰਹਿਣ ਵਾਲੇ, ਹੋਰ ਤਾਂ ਕੀ ਇੰਦਰ ਵਰਗੇ, ਸ਼ਿਵਜੀ ਵਰਗੇ, ਬ੍ਰਹਮਾ ਵਰਗੇ, ਇਹਨਾਂ ਨੂੰ ਵੀ ਇਹਨਾਂ ਨੇ ਆਪਣਾ ਬਲ ਦਿਖਾ ਕੇ ਆਪਣੇ ਥੱਲੇ ਲਾ ਲਿਆ। ਅਸੀਂ ਜੀਵ ਕੀ ਹਾਂ, ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਇਹਨਾਂ ਪੰਜਾਂ ਕਾਮ, ਕ੍ਰੋਧ, ਲੋਭ, ਅਹੰਕਾਰ ਨੇ ਮੇਰੇ ਮਨ ਨੂੰ ਵਿਗਾੜ ਦਿੱਤਾ ਹੈ।
ਪਲ ਪਲ ਹਰ ਜੀਤੇ ਅੰਤਰ ਪਾਇਓ,
ਪਲ ਪਲ ਛਿਣ ਛਿਣ ਸਮਾਂ ਹਰੀ ਪਰਮੇਸ਼ਰ ਦੇ ਨਾਲੋਂ ਅੰਤਰਾ ਪਵਾ ਦਿੱਤਾ ਹੈ, ਉਹਦੇ ਨਾਲੋਂ ਦੂਰ ਕਰ ਦਿੱਤਾ ਹੈ।
ਜਦ ਦੇਖੋ ਤੇ ਦੁੱਖ ਕੀ ਰਾਸੀ,
ਤੇ ਇਹਦੇ ਵਿੱਚ ਇਹਨਾਂ ਦੇ ਅਧੀਨ ਹੋਏ ਹੋਏ ਮਨ ਨੂੰ ਜਦੋਂ ਵੀ ਵੇਖੀਦਾ ਹੈ ਤਦੋਂ ਦੁੱਖਾਂ ਦੀ ਹੀ ਰਾਸ, ਦੁੱਖਾਂ ਦਾ ਹੀ ਸਮੂਹ ਮਿਲਦਾ ਹੈ।
ਅਜੋ ਨਾ ਪਤਿਆਏ ਨਿਗਮ ਪਏ ਸਾਖੀ,
ਨਿਗਮ ਦਾ ਸੁਣਦਾ ਵੇਦ ਸ਼ਾਸਤਰ, ਇਹਨਾਂ ਦੀਆਂ ਉਗਾਹੀਆਂ ਵੀ ਹਨ, ਇਹ ਵੀ ਉਗਾਹੀ ਦਿੰਦੇ ਹਨ, ਇਹਨਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ, ਪਰ ਅਜੇ ਵੀ ਮਨ ਜਿਹੜਾ ਹੈ ਇਹ ਪਤੀਜਦਾ ਨਹੀਂ ਹੈ, ਇਹਨਾਂ ਵੱਲੋਂ ਮੁੜਦਾ ਨਹੀਂ ਹੈ।
ਗੌਤਮ ਨਾਰੇ ਉਮਾਪਤ ਸਵਾਮੀ,
ਅੱਗੇ ਹੁਣ ਕੁਛ ਕਦੇ ਉਦਾਹਰਣ ਦਿੰਦੇ ਹਨ, ਕਿੰਨਾ ਕਿੰਨਾ ਨੂੰ ਇਹਨਾਂ ਨੇ ਖਰਾਬ ਕੀਤਾ। ਗੌਤਮ, ਗੌਤਮ ਰਿਖੀ, ਗੌਤਮ ਰਿਖੀ ਨੂੰ ਕੀਤਾ ਕ੍ਰੋਧ ਨੇ ਖਰਾਬ। ਹੁਣ ਇਸ ਨੂੰ ਕ੍ਰੋਧ ਆਇਆ ਹੈ, ਉਸ ਕ੍ਰੋਧ ਦੇ ਵਸ ਹੋ ਕੇ ਇਸ ਨੇ ਸਾਰਿਆਂ ਨੂੰ ਹੀ ਸਰਾਪ ਦੇ ਦਿੱਤਾ ਹੈ। ਵਰਤ ਸਰਾਪ ਦੇਣਾ ਇਹ ਗੁਰਮੁਖ ਦਾ ਕੰਮ ਨਹੀਂ ਹੈ, ਇਹ ਨਹੀਂ ਹੈ ਕਿਸੇ ਨੂੰ ਵਰ ਦਿੰਦਾ ਫਿਰੇ, ਕਿਸੇ ਨੂੰ ਸਰਾਪ ਦਿੰਦਾ ਫਿਰੇ, ਇਹ ਗੁਰਮੁਖ ਨਹੀਂ ਦਿੰਦਾ, ਕਿਉਂਕਿ ਗੁਰਮੁਖ ਜਿਹੜਾ ਹੈ ਉਹ ਭਾਣੇ ਦੇ ਵਿੱਚ ਆ ਜਾਂਦਾ ਹੈ। ਗੁਰਸਿੱਖ ਕਦੇ ਵੀ ਕਿਸੇ ਨੂੰ ਨਾ ਕੋਈ ਵਰ ਦਿੰਦਾ ਹੈ, ਨਾ ਕਿਸੇ ਨੂੰ ਸਰਾਪ ਦਿੰਦਾ ਹੈ, ਇਸ ਤੋਂ ਉੱਚਾ ਰਹਿੰਦਾ, ਅਜਰ ਵਸਤੂ ਨੂੰ ਜੜ ਕੇ ਰਹਿੰਦਾ ਰੱਖਦਾ। ਜੇ ਉਸਦੇ ਵਿੱਚ ਸ਼ਕਤੀ ਆ ਜਾਂਦੀ ਹੈ ਸੇਵਾ ਸਿਮਰਨ ਕਰਦਿਆਂ ਹੋਇਆ, ਉਹ ਚੁੱਪ ਕਰ ਰਹਿੰਦਾ ਹੈ, ਅਜਰ ਵਸਤੂ ਨੂੰ ਜੜ ਲੈਂਦਾ ਹੈ। ਪਰ ਜੇ ਕੁਤੇ ਸੁਤੇ ਸਿੱਧ ਹੀ ਉਸਨੂੰ ਕੋਈ ਤੰਗ ਕਰੇ ਤਾਂ ਫਿਰ ਅਕਾਲ ਪੁਰਖ ਪਰਮੇਸ਼ਰ ਆਪ ਹੀ ਉਸਨੂੰ ਕੋਈ ਸਜ਼ਾ ਦੇ ਦਿੰਦਾ ਤੰਗ ਕਰਨ ਵਾਲੇ। ਪਰ ਗੁਰਮੁਖ ਪਿਆਰਾ ਅਜਰ ਵਸਤੂ ਨੂੰ ਜੜ ਕੇ ਰੱਖਦਾ ਹੈ, ਨਾ ਕਿਸੇ ਨੂੰ ਵਰ ਤੇ ਨਾ ਕਿਸੇ ਨੂੰ ਸਰਾਪ। ਇਹ ਰਿਖੀ ਨੇ ਤਪ ਕੀਤਾ ਹੈ, ਤਪ ਕਰਨ ਵਾਲਿਆਂ ਦੀ ਐਸੀ ਦਸ਼ਾ ਹੋ ਵੀ ਜਾਂਦੀ ਹੈ। ਦਰਵਾਸਾ ਰਿਖੀ ਉਹ ਵੀ ਬੜਾ ਕ੍ਰੋਧੀ ਵੀ ਸੀ, ਸ਼ਕਤੀ ਵਾਲਾ ਵੀ, ਜਪ ਤਪ ਕਰਕੇ ਸ਼ਕਤੀ ਪ੍ਰਾਪਤ ਹੋਈ ਹੈ, ਕ੍ਰੋਧੀ ਵੀ ਸੀ ਔਰ ਬੜੀ ਛੇਤੀ ਕ੍ਰੋਧ ਦੇ ਵਿੱਚ ਆ ਕੇ ਬੁਰਾ ਭਲਾ ਕਹਿ ਦਿੰਦਾ ਸੀ। ਹੁਣ ਗੌਤਮ ਨੂੰ ਕ੍ਰੋਧ ਨੇ ਮਾਰਨਾ ਕੀਤਾ ਤੇ ਨਾਰ, ਇਸ ਦੀ ਨਾਰ ਇਸਤਰੀ ਕੌਣ? ਅਹਲਿਆ। ਉਸ ਨੂੰ ਕਾਮ ਵਾਸ਼ਨਾ ਨੇ ਮਾਰਨਾ ਕੀਤਾ। ਗੌਤਮ ਨਾਰ ਉਮਾਪਤ ਸਵਾਮੀ, ਉਮਾ ਦਾ ਅਰਥ ਹੈ ਪਾਰਵਤੀ। ਪਾਰਵਤੀ ਨੂੰ ਮਾਰਿਆ ਝੂਠ ਨੇ, ਕਿਉਂਕਿ ਇਸਨੇ ਝੂਠ ਬੋਲ ਦਿੱਤਾ ਸੀ। ਇੱਕ ਵਾਰ ਜੰਗਲ ਦੇ ਵਿਚ ਸ਼ਿਵਜੀ ਤੇ ਪਾਰਵਤੀ ਜਾ ਰਹੇ ਹਨ ਤੇ ਉਧਰ ਰਾਮ ਚੰਦਰ ਦੀ ਸੀਤਾ ਨੂੰ ਲੈ ਗਿਆ ਹੈ ਰਾਵਣ ਚੁਰਾ ਕੇ, ਔਰ ਰਾਮ ਚੰਦਰ ਵਰਲਾਪ ਕਰਦਾ ਫਿਰ ਰਿਹਾ ਹੈ। ਹੁਣ ਆਪਸ ਵਿਚ ਹੀ ਆਮਨੋ ਸਾਹਮਣੀ ਮੇਲ ਹੋਇਆ ਹੈ। ਸ਼ਿਵਜੀ ਨੇ ਪਛਾਣ ਲਿਆ ਰਾਮ ਚੰਦਰ ਨੂੰ, ਕਿਹਾ ਜੈ ਸਚਦਾਨੰਦ ਸਵਾਮੀ। ਪਾਰਵਤੀ ਨੇ ਸ਼ੰਕਾ ਕੀਤੀ ਵੀ ਇਹ ਤਾਂ ਵਰਲਾਪ ਕਰਦਾ ਫਿਰ ਰਿਹਾ ਹੈ, ਇਹਨੂੰ ਕਿਉਂ ਇਹਨੇ ਸਲਾਮ ਕੀਤੀ ਹੈ ਮੇਰੇ ਪਤੀ ਨੇ, ਤੇ ਜੈ ਸਚਦਾਨੰਦ ਕਿਉਂ ਕਿਹਾ? ਹੁਣ ਸ਼ਿਵਜੀ ਕਹਿੰਦਾ ਵੀ ਇਹ ਵਿਸ਼ਨੂੰ ਦਾ ਅਵਤਾਰ ਹੈ, ਤੇ ਪਾਰਵਤੀ ਕਹਿੰਦੀ ਜੇ ਅਵਤਾਰ ਆ ਤਾਂ ਇਹ ਰੋਂਦਾ ਕਿਉਂ ਫਿਰਦਾ ਹੈ? ਸ਼ੰਕਾ ਕਰ ਲਈ ਮਨ ਦੇ ਵਿਚ। ਕਹਿੰਦੀ ਮੈਂ ਇਸ ਚੀਜ਼ ਦਾ ਨਿਰਣਾ ਕਰਨਾ ਚਾਹੁੰਦੀ। ਸ਼ਿਵਜੀ ਕਹਿੰਦਾ ਜਾ ਤਾਂ ਵਰ, ਪਰ ਤੂੰ ਸੀਤਾ ਦਾ ਰੂਪ ਨਾ ਧਾਰੀ। ਕਹਿੰਦੀ ਨਹੀਂ ਧਾਰਦੀ, ਪਰ ਇਸਨੇ ਜਾ ਕੇ ਸੀਤਾ ਦਾ ਰੂਪ ਧਾਰ ਲਿਆ ਹੈ ਤੇ ਜਾ ਕੇ ਦਰਸ਼ਨ ਕਰੇ ਆਈ। ਆ ਕੇ ਪੁੱਛਿਆ ਸ਼ਿਵਜੀ ਨੇ ਵੀ ਤੂੰ ਸੀਤਾ ਦਾ ਰੂਪ ਤਾਂ ਨਹੀਂ ਧਾਰਿਆ? ਇਹਨੇ ਝੂਠ ਬੋਲ ਦਿੱਤਾ। ਕਹਿੰਦੀ ਨਹੀਂ, ਪਰ ਸ਼ਿਵਜੀ ਨੂੰ ਪਤਾ ਲੱਗ ਗਿਆ ਤੇ ਤਿਆਗ ਦਿੱਤਾ। ਇਹਨੂੰ ਝੂਠ ਨੇ, ਪਤੀ ਇਹਦਾ ਸ਼ਿਵਜੀ, ਸ਼ਿਵਜੀ ਨੂੰ ਕਾਮਦੇਵ ਨੇ, ਉਮਾਪਤ ਸਵਾਮੀ ਤੇ ਇਹਦਾ ਸਵਾਮੀ ਦਾ ਬ੍ਰਹਮਾ ਜਿਹੜਾ ਉਹਨੂੰ ਵੀ ਕਾਮ ਨੇ ਮਾਰਨਾ ਕੀਤਾ।
ਸ਼ੀਸ ਧਰਨ ਸਹਿਸ ਪਗ ਗਾਮੀ।
ਸ਼ੀਸ ਧਰਨ ਫਿਰ ਜਿਹੜਾ ਸ਼ੀਸ ਨੂੰ ਧਾਰਨ ਵਾਲਾ, ਪੰਜਵੇਂ ਸ਼ੀਸ ਨੂੰ ਸਿਰ ਨੂੰ ਧਾਰਨ ਵਾਲਾ ਬ੍ਰਹਮਾ, ਉਸ ਨੂੰ ਵੀ ਕਾਮ ਤੇ ਗਾਮੀ ਕਾਮ ਦੇ ਵਿਚ ਵਸ ਹੋ ਕੇ ਗਮਨ ਕਰਨ ਵਾਲਾ ਇੰਦਰ, ਇਹਨੂੰ ਵੀ ਕਾਮ ਨੇ ਮਾਰਨਾ ਕੀਤਾ, ਖਰਾਬ ਕੀਤਾ, ਖਜਲ ਕੀਤਾ। ਕਾਮ ਹੇ ਕਾਮੰ ਨਰਕ ਬਸਰਾਮੰ ਬਹੁ ਜੋਨੀ ਪ੍ਰਭਾਵਨਾ, ਚਿਤ ਹਰਨੰ ਤ੍ਰੈ ਲੋਕ ਗਮਿੰ ਜਪ ਤਪ ਸੀਲ ਬਧਾਰਨਾ। ਫਿਰ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਨ ਹੈ। ਇਹ ਕਾਮ ਤੇਰਾ ਐਸਾ ਸੁਭਾਅ ਹੈ, ਤੂੰ ਜੀਵ ਨੂੰ ਨਰਕਾਂ ਦੇ ਵਿਚ ਵਾਸਾ ਦੇਣ ਵਾਲਾ ਹੈ। ਫਿਰ ਤੇਰੀ ਤਿੰਨਾਂ ਲੋਕਾਂ ਦੇ ਵਿਚ ਗਮਤਾ ਹੈ, ਜਪ ਤਪ ਸੀਲ ਸੁਭ ਗੁਣਾਂ ਨੂੰ ਤੂੰ ਨਾਸ ਕਰ ਦਿੰਦਾ ਹੈ। ਤੇਰਾ ਸੁਖ ਜਿਹੜਾ ਹੈ ਅਲਪ ਥੋੜਾ ਹੈ, ਔਰ ਜੀਵ ਨੂੰ ਅਵਿਤ ਧੰਨ ਤੋਂ ਰਹਿਤ ਕਰਨ ਵਾਲਾ ਹੈ। ਊਚ ਨੀਚ ਉੱਚੀਆਂ ਨੀਵੀਆਂ ਜੂਨਾਂ ਦੇ ਵਿਚ ਤੂੰ ਸਿੱਟਦਾ ਹੈ, ਤੇ ਇਸ ਕਾਮ ਦਾ ਭੈ ਦੂਰ ਕਿਵੇਂ ਹੋਵੇ? ਆਖਰੀ ਪੰਕਤੀ ਦੇ ਵਿਚ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਤਾਂ ਭੈ ਬਵੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ, ਸਾਧ ਸੰਗਤ ਦੇ ਵਿਚ ਮਿਲਿਆ ਇਸ ਦਾ ਭੈ ਦੂਰ ਹੁੰਦਾ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਓਟ ਲਿਆ, ਇਸ ਦਾ ਬਲ ਜੀਵ ਦੇ ਉੱਪਰ ਨਹੀਂ ਪੈ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਦੀ ਸਿੱਖਿਆ ਹੀ ਐਸੀ ਹੈ। ਸਤਿਗੁਰੂ ਮਹਾਰਾਜ ਦਸਮ ਪਾਤਸ਼ਾਹ ਜੋ ਉਹਨਾਂ ਦੇ ਪਿਤਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਛੋਟੀ ਉਮਰ ਦੇ ਵਿਚ ਸਿੱਖਿਆ ਦਿੱਤੀ, ਉਸ ਸਿੱਖਿਆ ਨੂੰ ਸਤਿਗੁਰੂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਲਿਖ ਦਿੱਤਾ ਹੈ। ਸੁਧ ਜਬ ਤੇ ਹਮ ਧਰੀ ਬਚਨ ਗੁਰਦਾਏ ਹਮਾਰੇ। ਸਤਿਗੁਰੂ ਮਹਾਰਾਜ ਕਹਿੰਦੇ ਜਿਸ ਮੌਕੇ ਅਸੀਂ ਸੁਧ ਜੀ ਪ੍ਰਾਪਤ ਕੀਤੀ, ਸਾਡੇ ਗੁਰੂ ਪਿਤਾ ਨੇ ਇਹ ਸਾਨੂੰ ਬਚਨ ਦੇਣਾ ਕੀਤੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ। ਹੇ ਪੁੱਤਰ ਇਹ ਤੇਰੇ ਪਤੀ ਪ੍ਰਣ ਹੈ, ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿਚ ਪ੍ਰਾਣ ਹੋਣ, ਨਿਜ ਨਾਰੀ ਸੋ ਨੇਹੋ ਤੁਮ ਨਿਤ ਵਢਾਈ ਹੋ। ਨਿਜ ਨਾਰੀ ਆਪਣੀ ਇਸਤਰੀ ਦੇ ਨਾਲ ਨਿਤਾ ਪ੍ਰਤੀ ਪ੍ਰੇਮ ਕਰਨਾ ਹੈ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਈ ਹੈ। ਪ੍ਰਤੱਖ ਤਾਂ ਕੀ ਸੁਪਨੇ ਦੇ ਵਿਚ ਵੀ ਸੁਪਨਾ ਵੀ ਨਾ ਆਵੇ ਪਰਾਈ ਇਸਤਰੀ ਦਾ, ਪਰਾਈ ਇਸਤਰੀ ਦੀ ਸੇਜ ਦੇ ਉੱਪਰ ਨਹੀਂ ਜਾਣਾ ਸੁਪਨਿਆਂ ਦੇ ਵਿਚ ਵੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹ ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿਚੋਂ ਪੰਕਤੀ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਇਸ ਤਰ੍ਹਾਂ ਦੀ ਸਿੱਖਿਆ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਸਿੱਖਿਆ ਸਾਧ ਸੰਗਤ ਦੇ ਵਿਚੋਂ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਦੀ ਸਿੱਖਿਆ ਜਿਹੜਾ ਸੁਣਦਾ ਕਿਉਂਕਿ ਮਨ ਪੰਖੀ ਭਇਆ, ਕਬੀਰ ਮਨ ਪੰਖੀ ਭਇਆ, ਉੱਡ ਉੱਡਦਾ ਦਿਲ ਜਾਏ, ਜੋ ਜੈਸੀ ਸੰਗਤ ਮਿਲਾ ਸੋ ਤੈਸੋ ਫਲ ਖਾਏ। ਮਨ ਜਿਹੜਾ ਪੰਖੀ ਵਾਂਗੂ ਹੈ, ਉੱਡ ਉੱਡ ਕੇ ਦਸੋਂ ਦਿਸਾਂ ਨੂੰ ਜਾਂਦਾ ਹੈ, ਜੇ ਉਹ ਜੀ ਸੰਗਤ ਕਰਦਾ ਹੈ ਉਹੋ ਜਿਹਾ ਫਲ ਭੋਗ ਲੈਂਦਾ ਹੈ। ਜੁਆਰੀਆਂ ਦੇ ਵਿੱਚ ਬਹਿੰਦਾ ਹੈ ਆਦਮੀ, ਜੁਆ ਖੇਡਣ ਦੀ ਆਦਤ ਪੈ ਜਾਂਦੀ ਹੈ, ਸ਼ਰਾਬੀਆਂ ਦੇ ਵਿੱਚ ਬਹਿਣ ਲੱਗ ਜਾਂਦਾ ਹੈ, ਥੋੜਾ ਸਮਾਂ ਕੱਢੇਗਾ ਸ਼ਰਾਬ ਪੀਣ ਦੀ ਆਦਤ ਪੈ ਜਾਵੇਗੀ। ਸਤਸੰਗ ਦੇ ਵਿੱਚ ਮਿਲੇਗਾ, ਨਾਮ ਨੂੰ ਸਰਵਣ ਕਰੇਗਾ, ਨਾਮ ਨੂੰ ਸੁਣਨ ਦੀ ਆਦਤ ਪੈ ਜਾਵੇਗੀ, ਨਾਮ ਨੂੰ ਜਪਣ ਦੀ ਆਦਤ ਪੈ ਜਾਵੇਗੀ, ਨਾਮ ਨੂੰ ਸੁਣਨ ਦੀ ਆਦਤ ਪੈ ਗਈ, ਜਪਣ ਦੀ ਆਦਤ ਪੈ ਗਈ। ਜਿਸ ਦੇ ਅੰਦਰ ਨਾਮ ਦਾ ਵਾਸਾ ਹੈ ਉਹਨਾਂ ਦੇ ਉੱਪਰ ਇਹ ਪੰਜੇ ਜਿਹੜੇ ਹਨ ਹਾਵੀ ਨਹੀਂ ਹੋ ਸਕਦੇ। ਠੀਕ ਹੈ, ਉਹ ਮਰਜ਼ਾਦਾ ਦੇ ਵਿੱਚ ਰਹਿੰਦੇ ਹਨ, ਮਰਜ਼ਾਦਾ ਤੋਂ ਬੇਵਾਰੇ ਨਹੀਂ ਹੁੰਦੇ ਗੇ, ਬਾਹਰ ਨਹੀਂ ਹੁੰਦੇ, ਮਰਜ਼ਾਦਾ ਦੇ ਵਿੱਚ ਰਹਿੰਦੇ ਹਨ। ਗੁਰਮੁਖ ਪਿਆਰੇ ਜੋ ਸਤਸੰਗ ਦੇ ਵਿੱਚ ਮਿਲੇ ਰਹਿੰਦੇ ਹਨ ਤੇ ਮਰਜ਼ਾਦਾ ਦੇ ਵਿੱਚ ਜੋ ਕੰਮ ਹੈ ਉਹ ਸ਼ੁੱਧ ਹੈ, ਬੇਮਰਜ਼ਾਦਾ ਕੰਮ ਗਲਤ ਹੈ ਔਰ ਰੋਗਾਂ ਨੂੰ ਦੇਣ ਵਾਲਾ ਹੈ। ਭੋਗੋ ਰੋਗ ਸੋ ਅੰਤ ਵਗੋਵੈ, ਭੋਗੰ ਤਾਂ ਰੋਗੰ, ਬਹੁਤ ਸਾਦੋ ਦੁੱਖ ਪ੍ਰਾਪਤ ਹੋਵੇ। ਬਹੁਤ ਸਾਦਾ ਕਰਕੇ ਜਿਤਨੇ ਭੋਗ ਭੋਗੇਗਾ ਉਤਨੇ ਰੋਗ ਹੋਣਗੇ। ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਖਰਾਬ ਕੀਤਾ ਹੈ। ਇਹਨਾਂ ਦੂਤਾਂ ਨੇ ਪੰਜਾਂ ਨੇ ਖਲ ਮੂਰਖ ਮਨ ਨੂੰ ਬੰਨ ਕੇ ਮਾਰਨਾ ਕੀਤਾ ਹੈ।
ਵੱਡੋ ਨਿਲਾਜ
ਅਜ ਨਹੀਂ ਹਾਰਿਆ, ਪਰ ਇਹ ਮਨ ਵੀ ਬੜਾ ਢੀਠ ਹੈ, ਨਿਰਲਜ ਹੈ, ਇਹਨੂੰ ਸ਼ਰਮ ਹੀ ਨਹੀਂ ਹੈ। ਫੇਰ ਵੀ ਇਹ ਇਹਨਾਂ ਵੱਲੋਂ ਹਟਦਾ ਨਹੀਂ ਹੈ, ਕਿਉਂਕਿ ਇੰਦਰੀਆਂ ਦੇ ਵਿਸ਼ਿਆਂ ਦੇ ਅਧੀਨ ਹੈ, ਇੰਦਰੀਆਂ ਆਪਣੇ ਆਪਣੇ ਵਿਸ਼ਿਆਂ ਵੱਲੋਂ ਖਿੱਚਦੀਆਂ ਹਨ। ਅੱਖੀ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਰੰਗਾਂ ਤਮਾਸ਼ਿਆਂ ਨੂੰ ਵੇਖ ਕੇ ਨਹੀਂ ਰੱਜਦੀਆਂ ਗਿਆ। ਉਸ ਤੋਂ ਲਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਡੀ ਜੀਵਨ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸਲ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਇਹ ਇੰਦਰੀਆਂ ਨੂੰ ਰੱਜ ਨਹੀਂ ਆਉਂਦਾ ਇਹਨਾਂ ਵਿਸ਼ਿਆਂ ਨੂੰ ਭੋਗਦਿਆਂ ਹੋਇਆ, ਮਨ ਨੂੰ ਖਿੱਚਦੀਆਂ ਹਨ ਤੇ ਮਨ ਐਡਾ ਨਿਰਲਜ ਹੈ, ਬੇਸ਼ਰਮ ਹੈ। ਇਹ ਇੰਨਾ ਕੁਛ ਸੁਣ ਕੇ ਵੇਖ ਕੇ ਵੀ ਹਾਰਦਾ ਨਹੀਂ ਇਹਨਾਂ ਵੱਲੋਂ।
ਕਹਿਰ ਭਗਤ
ਰਵਿਦਾਸ ਜੀ ਕਹਿੰਦੇ ਹਨ, ਕਹਾਂ ਕੈਸੇ ਕੀ ਜਾਣ, ਕੀ ਕਰਨਾ ਕਰੀਏ।
ਬਿਨ ਰਘੁਨਾਥ ਸ਼ਰਨ ਕਾਤੀ ਲੀਜੈ,
ਬਿਨਾਂ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਸਤਿਗੁਰੂ ਮਹਾਰਾਜ ਤੋਂ ਹੁਣ ਕੀ ਦੀ ਸ਼ਰਨ ਲੈਣਾ ਕਰੀਏ, ਜਾ ਕੇ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸੰਸਰ, ਸਤਿਗੁਰੂ ਮਹਾਰਾਜ ਦੀ ਸ਼ਰਨ ਪਿਆ ਹੀ ਜੀਵਨ ਨੂੰ ਸੁਖ ਆਉਣਾ ਹੈ। ਇਹਨਾਂ ਵਿਸ਼ਿਆਂ ਵਿਕਾਰਾਂ ਦਾ ਬਲ ਘਟਣਾ ਹੈ, ਵਿਸ਼ਿਆਂ ਵਿਕਾਰਾਂ ਦਾ ਬਲ ਘਟੇਗਾ, ਜੀਵਨ ਸਿਰ ਦੇ ਵਿੱਚ ਆਵੇਗਾ, ਸੁਖੀ ਹੋਵੇਗਾ। ਸਤਸੰਗ ਜੀ ਸਾਰਾ ਵੀਕ ਸਤਿਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਵਿਆਖਿਆ ਆਪਾਂ ਸਰਬੱਤ ਸਾਧ ਸੰਗਤ ਨੇ ਮਿਲਜੁਲ ਕੇ ਪੜ੍ਹੀ ਸੁਣੀ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਆਗਾਧ ਹੈ, ਇਹਦੀ ਵਿਚਾਰ ਵਿਆਖਿਆ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਜੀਵ ਤੋਂ ਹੁੰਦੀਆਂ ਹਨ ਤੇ ਅਨੇਕਾਂ ਭੁੱਲਾਂ ਹੋਈਆਂ ਹਨ। ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਅੱਗੇ ਨੂੰ ਸਮਤ ਬਖਸ਼ਣੀ, ਜਿਸ ਦੁਆਰਾ ਸਤਿਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਸਹੀ ਢੰਗ ਨਾਲ ਕਰ ਸਕੀਏ। ਦਾਸ ਸਰਬੱਤ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹੈ, ਸਰਬੱਤ ਗੁਰਮੁਖ ਪਿਆਰੇ ਪ੍ਰਬੰਧਕ ਸੱਜਣਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਿਵਾਜਨਾ ਕੀਤਾ, ਔਰ ਸਰਬੱਤ ਗੁਰੂ ਘਰ ਦੇ ਗ੍ਰੰਥੀ ਸਾਹਿਬਾਨਾਂ ਦਾ ਵੀ ਦਾਸ ਅਤੇ ਰਿਣੀ ਹੈ, ਧੰਨਵਾਦੀ ਹੈ। ਖਿਮਾ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਤੇ ਆਖਰੀ ਪੰਕਤੀਆਂ ਪੜ ਕੇ ਫਤਿਹ ਲਜਾਈਏ।
ਕਹਿ ਰਵਿਦਾਸ ਕਹਾਂ ਕੈਸੇ ਕੀਜੈ,
ਜਨ ਰਘੁਨਾਥ ਸਰਨ ਕਾਕੀ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰਥੇ ਆਗਮ ਪੂਰਨ ਮੋਹੇ ਮਯਾ ਤਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਏ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਨਾਸ, ਏ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ, ਹੇ ਸੰਗੇ ਹੇ ਨਿਰੰਕਾਰ, ਹੇ ਨਿਰਗੁਣ ਸਵਟੇ,
हे गोविंद हे गुण निधान जा कै सवाल हे परंपर हर हरे हर भी हो बनहा हे संता का सदा संग निधारा हे ठाकरे हों दास रो मैं निर्गुण गुण नहीं को नानक दीजा नाम दान रखो ही हर आए प्रभु शरणागति कृपा ने जदया एक ही अखर हर मन बस्तो नानक हो वाहिगुरु नाम जहा जहाए चरे सो तरे जो सरदा कर से मंदे गुरपार जो सरदा कर से मंदे गुरपार वाहिगुरु जी का खालसा वाहिगुरु जी की फतेह।